ਭਗਤ ਧਰੁਵ ਜੀ। ਭਾਈ ਗੁਰਦਾਸ ਸਾਹਿਬ ਜੀ ਆਪਣੀ 10ਵੀਂ ਵਾਰ ਵਿੱਚ ਧਰੁਵ ਭਗਤ ਜੀ ਬਾਬਤ ਬਚਨ ਕਰਦੇ ਨੇ। ਧਰੁਵ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ। ਬਾਹਾਂ ਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੁੱਡੋ ਲਿਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸੁਰੀਤਾ। ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਤ ਪੁਨੀਤਾ। ਬਾਹਰ ਚਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸਿਆ, ਨਾਮ ਨਿਧਾਨ ਅਮਿਉ ਰਸ ਪੀਤਾ। ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ। ਹਾਰ ਚੱਲੇ ਗੁਰਮੁਖ ਜਗ ਜੀਤਾ। ਧਰੁਵ ਭਗਤ ਇਸ ਵਾਰ ਵਿੱਚ ਲੋਕ ਪ੍ਰਸਿੱਧ ਕਥਾਵਾਂ ਦ੍ਰਿਸ਼ਟਾਂਤ ਤੇ ਢੰਗਾਂ ਭਰ ਕਹੀਆਂ ਹਨ, ਜਿਸ ਵਿੱਚੋਂ ਪਰਮਾਰਥ ਦੇ ਬੜੇ ਉਪਦੇਸ਼ ਮਿਲਦੇ ਹਨ। ਅਟਲ ਭਇਓ ਧਰੁਵ ਜਾਂ ਕਹਿ ਸਿਮਰਨ, ਹਰ ਨਿਰਭੈ ਪਦ ਪਾਇਆ। ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਵਿਸ਼ਰੂ ਪੁਰਾਣ ਵਿੱਚ ਵੀ ਧਰੁਵ ਭਗਤ ਦੀ ਵਾਰਤਾ ਵੇਦ ਵਿਆਸ ਜੀ ਨੇ ਲਿਖੀ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਭੂ ਜੀ ਦੇ ਸਿਮਰਨ ਕਾਰਨ ਹੀ ਨਿਰਭੈ ਅਟਲ ਪਦਵੀ ਪ੍ਰਾਪਤ ਹੋਣ ਦਾ ਹਵਾਲਾ ਧਰੁਵ ਭਗਤ ਜੀ ਨੂੰ ਸਤਿਗੁਰੂ ਜੀ ਨੇ ਦਿੱਤਾ ਹੈ। ਜੀਵਨ ਬਿਓਰਾ। ਨਾਮ ਧਰੁਵ, ਪਿਤਾ ਰਾਜਾ ਉਤਾਨਪਾਦ, ਜਿਸ ਦੀਆਂ ਦੋ ਰਾਣੀਆਂ ਸਰੁਚੀ ਅਤੇ ਸੁਨੀਤੀ ਸੀ। ਧਰੁਵ ਜੀ ਦੀ ਮਾਤਾ ਦਾ ਨਾਮ ਸੁਨੀਤੀ ਦੱਸਿਆ ਗਿਆ ਹੈ। ਸੁਨੀਤੀ ਦਾ ਪੁੱਤਰ ਧਰੁਵ ਸੀ ਅਤੇ ਸੁਰੁਚੀ ਦਾ ਪੁੱਤਰ ਉੱਤਮ ਸੀ। ਤਪ ਅਸਥਾਨ ਮਾਧੋਬਨ, ਗੁਰੂ ਦੀਖਿਆ ਨਾਰਦ ਮੁਨੀ ਜੀ ਪਾਸੋਂ ਪ੍ਰਾਪਤ ਕੀਤੀ। ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ ਰਹਾਉ। ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਨੀ। ਕਹੋ ਕਬੀਰ ਭਜ ਸਾਰੰਗ ਪਾਣੀ, ਉਰਵਾਰ ਪਾਰ ਸਭ ਏਕੋ ਦਾਨੀ। ਗੁਰੂ ਅਰਜਨ ਦੇਵ ਜੀ ਦਾ ਪਾਵਨ ਫਰਮਾਨ ਹੈ ਕਿ ਧਰੁਵ ਕੋ ਮਿਲਿਆ ਹਰ ਨਿਸੰਗ। ਗੁਰੂ ਜੀ ਦੀ ਮਿਹਰ ਨਾਲ ਹੇ ਮੇਰੇ ਮਨ, ਧਰੁਵ ਭਗਤ ਜੀ ਦੀ ਸਾਖੀ ਸੁਣ। ਸਤਯੁਗ ਵਿੱਚ ਸ਼ੰਭੂ ਮਾਨ ਵੰਸ਼ ਦਾ ਰਾਜਾ ਉਤਾਨਪਾਦ, ਉਸ ਦੇ ਘਰ ਧਰੁਵ ਭਗਤ ਦਾ ਜਨਮ ਹੋਇਆ। ਰਾਜੇ ਦੀਆਂ ਦੋ ਰਾਣੀਆਂ ਸਨ, ਵੱਡੀ ਰਾਣੀ ਸੁਨੀਤੀ, ਜਿਹੜੀ ਕਿ ਬੜੀ ਗੁਣਵੰਤੀ, ਪਤੀਵਰਤਾ, ਪ੍ਰਮਾਤਮਾ ਦੇ ਭਗਤੀ ਵਾਲੀ, ਪ੍ਰੇਮ ਵਾਲੀ ਸੀ ਤੇ ਸਧਾਰਨ ਸੁਭਾਅ ਦੀ ਮਾਲਕ ਸੀ। ਉਸ ਦੀ ਕੁੱਖੋਂ ਧਰੁਵ ਭਗਤ ਜੀ ਨੇ ਜਨਮ ਲਿਆ। ਰਾਜੇ ਦੀ ਦੂਸਰੀ ਰਾਣੀ ਸਰੁਚੀ, ਜਿਹੜੀ ਕਿ ਪ੍ਰਭੂ ਭਗਤੀ ਤੋਂ ਸੱਖਣੀ, ਚੰਚਲ ਸੁਭਾਅ ਵਾਲੀ ਅਤੇ ਰਾਜੇ ਨੂੰ ਚਲਿਤਰਾ ਰਾਹੀਂ ਆਪਣੇ ਵਸ ਕਰਨ ਵਾਲੀ ਸੀ, ਉਸ ਦੇ ਕੁੱਖੋਂ ਉੱਤਮ ਦਾ ਜਨਮ ਹੋਇਆ। ਰਾਜਾ ਸੁਰੁਚੀ ਦੇ ਐਸਾ ਵਸ ਹੋਇਆ ਕਿ ਉਸਨੇ ਧਰੁਵ ਦੀ ਮਾਤਾ ਸੁਨੀਤੀ ਨੂੰ ਤਿਆਗ ਦਿੱਤਾ। ਸੁਨੀਤੀ ਨੂੰ ਪਟਰਾਣੀ ਹੁੰਦਿਆਂ ਹੋਇਆਂ ਗੋਲੀਆਂ ਵਾਂਗੂ ਦਿਨ ਗੁਜ਼ਾਰਨੇ ਪਏ। ਇੱਕ ਦਿਨ ਧਰੁਵ ਹੱਸਦਾ ਖੇਡਦਾ ਆਪਣੇ ਪਿਤਾ ਰਾਜਾ ਉਤਾਨਪਾਦ ਦੇ ਪਾਸ ਪੁੱਜਾ। ਪਿਤਾ ਨੇ ਪਿਆਰ ਨਾਲ ਧਰੁਵ ਨੂੰ ਗੋਦੀ ਵਿੱਚ ਬਿਠਾ ਲਿਆ। ਅਚਾਨਕ ਹੀ ਧਰੁਵ ਦੀ ਮਤਰੇਈ ਮਾਂ ਸੁਰੁਚੀ ਉੱਥੇ ਆ ਗਈ। ਜਦੋਂ ਸੁਰੁਚੀ ਨੇ ਧਰੁਵ ਨੂੰ ਰਾਜੇ ਦੀ ਗੋਦ ਵਿੱਚ ਬੈਠਾ ਵੇਖਿਆ ਤਾਂ ਸੜਬਲ ਕੇ ਸੁਆਹ ਹੋ ਗਈ। ਬਾਹੋਂ ਫੜ ਕੇ ਧਰੁਵ ਨੂੰ ਗੋਦ ਵਿੱਚੋਂ ਖਿੱਚ ਲਿਆ, ਮੂੰਹ ਤੇ ਥੱਪੜ ਮਾਰੇ ਤੇ ਕੜਕ ਕੇ ਬੋਲੀ, ਜੇ ਪਿਤਾ ਦੀ ਗੋਦੀ ਵਿੱਚ ਬੈਠਣ ਦਾ ਇੰਨਾ ਹੀ ਚਾਅ ਸੀ ਤਾਂ ਮੇਰੀ ਕੁੱਖੋਂ ਜਨਮ ਲੈਣਾ ਸੀ। ਮੁੜ ਕੇ ਇਸ ਮਹਿਲ ਵਿੱਚ ਕਦਮ ਨਾ ਰੱਖੀ, ਆਪਣੀ ਮਾਂ ਪਾਸ ਹੀ ਰਿਹਾ ਕਰ। ਧਰੁਵ ਆਪਣੇ ਪਿਤਾ ਰਾਜੇ ਪਾਸੋਂ ਹੁਟਕੂਰੇ ਭਰਦਾ ਚਲਾ ਗਿਆ। ਰਾਜਾ ਸੁਰੁਚੀ ਦੀ ਚੰਚਲਤਾਈ ਦਾ ਪੂਰਾ ਸ਼ਿਕਾਰ ਹੋ ਚੁੱਕਾ ਸੀ, ਜਿਸ ਕਰਕੇ ਉਸਨੇ ਇਸ ਘਟਨਾ ਤੇ ਕੋਈ ਵੀ ਸ਼ਬਦ ਮੁੱਖੋਂ ਨਾ ਕਿਹਾ। ਵਿਆਕੁਲ ਹੋਇਆ ਧਰੁਵ ਆਪਣੀ ਮਾਤਾ ਪਾਸ ਪੁੱਜਾ। ਮਾਂ ਨੇ ਰੋਣ ਦਾ ਕਾਰਨ ਪੁੱਛਿਆ, ਪਿਆਰ ਨਾਲ ਗੋਦ ਵਿੱਚ ਲੈ ਕੇ ਮੂੰਹ ਪੂੰਝਿਆ। ਰੋਂਦੇ ਰੋਂਦੇ ਧਰੁਵ ਨੇ ਮਤਰੇਈ ਮਾਂ ਸੁਰੁਚੀ ਵੱਲੋਂ ਚਪੇੜਾਂ ਮਾਰਨ ਦੀ ਸਾਰੀ ਕਹਾਣੀ ਆਪਣੀ ਮਾਤਾ ਨੂੰ ਸੁਣਾ ਦਿੱਤੀ। ਤੇ ਆਖਣ ਲੱਗਾ ਕਿ ਮਾਂ ਇੱਕ ਗੱਲ ਦੱਸ ਕਿ ਤੂੰ ਰਾਣੀ ਹੈ ਕਿ ਦਾਸੀ ਹੈ। ਧਰੁਵ ਦੀ ਮਾਤਾ ਨੇ ਬੜੇ ਪਿਆਰ ਨਾਲ ਆਖਿਆ, ਪੁੱਤਰਾ ਮੈਂ ਪਟਰਾਣੀ ਹਾਂ, ਰਾਜੇ ਨੇ ਵਿਆਹ ਕੇ ਮੈਨੂੰ ਲਿਆਂਦਾ ਹੈ। ਰਾਜ ਮਹਿਲਾਂ ਵਿੱਚ ਸਤਿਕਾਰ ਨਾਲ ਕੁਝ ਸਮਾਂ ਬਤੀਤ ਹੋਇਆ, ਪਰ ਮੇਰੀ ਸ਼ੌਂਕਣ ਸੁਰੁਚੀ ਨੇ ਤੇਰੇ ਪਿਤਾ ਨੂੰ ਨਖਰਿਆਂ ਅਤੇ ਵਿਸ਼ੇ ਕਾਮਨਾ ਨਾਲ ਵਸ ਕਰ ਲਿਆ ਤੇ ਮੈਨੂੰ ਦਾਸੀਆਂ ਵਾਂਗੂ ਰਹਿਣਾ ਪੈ ਰਿਹਾ ਹੈ। ਪਰ ਇਹ ਵਾਪਰਿਆ ਸਾਰਾ ਕੁਝ ਇਸ ਕਰਕੇ ਹੈ ਕਿ ਮੈਂ ਪ੍ਰਭੂ ਦਾ ਨਾਮ ਨਹੀਂ ਜਪਿਆ। ਪੁੱਤਰ, ਹੁਣ ਤੂੰ ਜੇਕਰ ਪ੍ਰਭੂ ਦੀ ਭਗਤੀ ਕਰੇਗਾ ਨਾ ਤਾਂ ਤੈਨੂੰ ਰਾਜ ਭਾਗ, ਘਰ, ਸੁੱਖ ਸੰਪਤੀ, ਮਾਇਆ ਤੇ ਸਾਰੇ ਸੁੱਖ ਪ੍ਰਾਪਤ ਹੋਣਗੇ ਅਤੇ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਵੇਗੀ। ਮਾਤਾ ਦੇ ਪਿਆਰ ਭਰੇ ਉਪਦੇਸ਼ ਨੇ ਬਾਲਕ ਧਰੁਵ ਦੇ ਮਨ ਵਿੱਚ ਵੈਰਾਗ ਪੈਦਾ ਕਰ ਦਿੱਤਾ। ਪ੍ਰਭੂ ਪਿਆਰ ਦੀ ਲਗਨ ਜਾਗ ਉੱਠੀ। ਬੜੇ ਪਿਆਰ ਨਾਲ ਮਾਤਾ ਨੂੰ ਨਮਸਕਾਰ ਕਰਕੇ, ਅਸੀਸਾਂ ਪ੍ਰਾਪਤ ਕਰਕੇ ਜੰਗਲ ਨੂੰ ਭਗਤੀ ਕਰਨ ਤੁਰ ਪਿਆ। ਪਹਿਲੀ ਰਾਤ ਆਪਣੇ ਪਿਤਾ ਦੇ ਬਾਗ ਵਿੱਚ ਕੱਟੀ, ਫਿਰ ਉੱਥੋਂ ਤੁਰ ਪਿਆ। ਰਸਤੇ ਵਿੱਚ ਨਾਰਦ ਮੁਨੀ ਜੀ ਆਪਣੇ 6 ਸਾਥੀ ਰਿਸ਼ੀਆਂ ਸਮੇਤ ਧਰੁਵ ਜੀ ਨੂੰ ਮਿਲੇ। ਬੜੇ ਅਦਬ ਸਤਿਕਾਰ ਨਾਲ ਧਰੁਵ ਜੀ ਨੇ ਨਮਸਕਾਰ ਨਾਰਦ ਮੁਨੀ ਜੀ ਨੂੰ ਕੀਤੀ ਅਤੇ ਪ੍ਰਭੂ ਦੀ ਭਗਤੀ ਕਰਨ ਦਾ ਉਪਦੇਸ਼ ਪ੍ਰਾਪਤ ਕਰਨ ਲਈ ਬੇਨਤੀ ਕੀਤੀ। ਨਾਰਦ ਜੀ ਨੇ ਪਹਿਲਾਂ ਤਾਂ 5 ਵਰਿਆਂ ਦੇ ਬਾਲਕ ਨੂੰ ਵੇਖ ਕੇ ਆਖਿਆ ਕਿ ਬੇਟਾ, ਭਗਤੀ ਕਰਨੀ ਬਹੁਤ ਕਠਿਨ ਹੈ। ਜੰਗਲ ਵਿੱਚ ਸ਼ੇਰ, ਚੀਤੇ, ਸੱਪ, ਅਨੇਕਾਂ ਖਤਰਨਾਕ ਜਾਨਵਰ ਤੈਨੂੰ ਖਾ ਜਾਣਗੇ, ਪਿੱਛੇ ਮੁੜ ਜਾ। ਪਰ ਮਾਤਾ ਦੀ ਸਿੱਖਿਆ ਨੇ ਧਰੁਵ ਨੂੰ ਪ੍ਰਭੂ ਭਗਤੀ ਵਾਸਤੇ ਪੂਰਨ ਦ੍ਰਿੜ ਵਿਸ਼ਵਾਸੀ ਬਣਾ ਰੱਖਿਆ ਸੀ, ਜਿਸ ਕਾਰਨ ਧਰੁਵ ਜੀ ਨੇ ਅਡੋਲ ਹੀ ਆਖਿਆ ਕਿ ਮੈਂ ਵਾਪਸ ਨਹੀਂ ਜਾਵਾਂਗਾ, ਪ੍ਰਭੂ ਜੀ ਦੀ ਭਗਤੀ ਹੀ ਕਰਾਂਗਾ। ਉਸ ਦੀ ਇਸ ਅਡੋਲਤਾ ਨੂੰ ਵੇਖ ਕੇ ਨਾਰਦ ਜੀ ਨੇ ਪ੍ਰਭੂ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ। ਫਿਰ ਭਗਵਾਨ ਵਿਸ਼ਨੂੰ ਦੇ ਸਰੂਪ ਬਾਬਤ ਬਾਲਕ ਨੂੰ ਜਾਣੂ ਕਰਵਾਇਆ। ਨਾਰਦ ਜੀ ਉਪਦੇਸ਼ ਦੇ ਕੇ ਆਪ ਰਾਜਾ ਉਤਾਨਪਾਦ ਪਾਸ ਪੁੱਜੇ ਤੇ ਰਾਜੇ ਨੂੰ ਆਖਿਆ, ਰਾਜਨ, ਤੂੰ ਇਸਤਰੀ ਦੇ ਵੱਸ ਹੋ ਕੇ ਰਾਜਨੀਤੀ ਦਾ ਤਿਆਗ ਕੀਤਾ, ਪੁੱਤਰ ਨੂੰ ਕੱਢ ਦਿੱਤਾ। 5 ਵਰਿਆਂ ਦੇ ਪੁੱਤਰ ਨੂੰ ਘਰੋਂ ਕੱਢਣਾ ਇਹ ਗੱਲ ਚੰਗੀ ਨਹੀਂ, ਤੈਨੂੰ ਇਹਦੀ ਬਹੁਤ ਵੱਡੀ ਸਜ਼ਾ ਮਿਲੇਗੀ। ਧਰੁਵ ਪ੍ਰਭੂ ਦੀ ਭਗਤੀ ਕਰਕੇ ਪਰਮ ਪਦ ਦੀ ਪ੍ਰਾਪਤੀ ਕਰ ਲਏਗਾ ਤਾਂ ਤੇਰਾ ਰਾਜ ਵੀ ਸੰਭਾਲ ਲਏਗਾ। ਰਾਜਾ ਉਤਾਨਪਾਦ ਮੰਤਰੀਆਂ ਨੂੰ ਲੈ ਕੇ ਜਿੱਥੇ ਧਰੁਵ ਭਗਤ ਤਪੱਸਿਆ ਕਰ ਰਿਹਾ ਸੀ ਪੁੱਜਾ। ਧਰੁਵ ਜੀ ਨੇ ਪਿਤਾ ਨੂੰ ਆਉਂਦਿਆਂ ਦੇਖ ਕੇ ਪ੍ਰੇਮ ਨਾਲ ਨਮਸਕਾਰ ਕੀਤੀ। ਰਾਜੇ ਨੇ ਆਖਿਆ ਕਿ ਪੁੱਤ, ਘਰ ਵਾਪਸ ਚਲੋ, ਮੈਂ ਅੱਧਾ ਰਾਜ ਤੈਨੂੰ ਹੁਣੇ ਦੇ ਦਿੰਦਾ। ਪਰ ਧਰੁਵ ਜੀ ਨੇ ਉੱਤਰ ਦਿੱਤਾ ਕਿ ਪਿਤਾ ਜੀ, ਮੈਂ ਤਾਂ ਤਪ ਕਰਕੇ ਹੀ ਮੁੜਾਂਗਾ, ਪ੍ਰਭੂ ਦੀ ਭਗਤੀ ਕਰਾਂਗਾ। ਰਾਜਾ ਨਿਰਾਸ਼ ਹੋ ਕੇ ਮੰਤਰੀਆਂ ਸਮੇਤ ਵਾਪਸ ਆਪਣੇ ਮਹਿਲਾਂ ਵਿੱਚ ਆ ਗਿਆ। ਧਰੁਵ ਨੇ ਪਹਿਲਾਂ ਜੰਗਲ ਵਿੱਚੋਂ ਫਲ ਫੁੱਲ ਤੇ ਕੰਦ ਮੂਲ ਆਦਿ ਖਾ ਕੇ ਘੋਰ ਤਪੱਸਿਆ ਆਰੰਭ ਕਰ ਦਿੱਤੀ। ਸਹਿਜੇ ਸਹਿਜੇ ਪੱਤੇ ਖਾ ਕੇ, ਫਿਰ ਪਾਣੀ ਪੀ ਕੇ, ਫਿਰ ਹਵਾ ਆਸਰੇ ਰਹਿ ਕੇ ਧਰੁਵ ਜੀ ਨੇ ਇਕਾਗਰ ਚਿੱਤ ਹੋ ਕੇ ਪ੍ਰਭੂ ਦੀ ਭਗਤੀ ਕੀਤੀ। ਅੰਤ ਸੱਜੇ ਪੈਰ ਦੇ ਅੰਗੂਠੇ ਭਾਰ ਖੜੇ ਹੋ ਕੇ ਪ੍ਰਭੂ ਜੀ ਦੇ ਪਿਆਰ ਵਿੱਚ ਭਿੱਜ ਕੇ ਭਗਤੀ ਕੀਤੀ। ਘੋਰ ਤਪ ਨੂੰ ਵੇਖ ਕੇ ਇੰਦਰ ਬਹੁਤ ਡਰਿਆ। ਉਸ ਨੂੰ ਚਿੰਤਾ ਵਾਪਰੀ ਕਿ ਧਰੁਵ ਭਗਤੀ ਕਰਕੇ ਮੇਰਾ ਰਾਜ ਹੀ ਨਾ ਖੋਲੇ। ਉਸ ਨੇ ਮਾਇਆ ਮੋਹ ਦੇ ਜਾਲ ਵਿੱਚ ਫਸਾਉਣ ਵਾਲਾ ਦੈਂਤ ਉਸ ਨੂੰ ਧਰੁਵ ਦੀ ਭਗਤੀ ਖੰਡਨ ਕਰਨ ਵਾਸਤੇ ਭੇਜਿਆ। ਉਸ ਮਾਇਆਮੋ ਨੇ ਸ਼ੇਰ ਦਾ ਰੂਪ ਧਾਰ ਕੇ ਧਰੁਵ ਭਗਤ ਨੂੰ ਡਰਾਉਣਾ ਚਾਹਿਆ, ਪਰ ਉਹ ਦੈਂਤ ਧਰੁਵ ਦੀ ਸੁਰਤ ਨੂੰ ਅਖੇੜ ਨਾ ਸਕਿਆ। ਵਰਖਾ, ਝੱਖੜ, ਹਨੇਰੀ, ਜੰਗਲੀ ਜਾਨਵਰ, ਮਾਤਾ ਦਾ ਮੋਹ, ਰਾਜ ਦੀ ਲਾਲਸਾ, ਕੋਈ ਵੀ ਧਰੁਵ ਭਗਤ ਦੀ ਸੁਰਤੀ ਨੂੰ ਪ੍ਰਭੂ ਪਿਆਰ ਵੱਲੋਂ ਅਖੇੜ ਨਾ ਸਕੇ। ਚਿੰਤਾਤੁਰ ਹੋਇਆ ਇੰਦਰ ਵਿਸ਼ਨੂੰ ਭਗਵਾਨ ਜੀ ਪਾਸ ਪੁੱਜਾ ਤੇ ਨਮਸਕਾਰ ਕਰਨ ਉਪਰੰਤ ਬੇਨਤੀ ਕੀਤੀ ਕਿ ਭਗਵਾਨ ਜੀ, ਧਰੁਵ ਤਾਂ ਡੋਲਦਾ ਹੀ ਨਹੀਂ, ਉਸ ਨੇ ਮੇਰਾ ਰਾਜ ਸੰਭਾਲ ਲੈਣਾ। ਵਿਸ਼ਨੂੰ ਭਗਵਾਨ ਨੇ ਧੀਰਜ ਦੇ ਨਾਲ ਇੰਦਰ ਨੂੰ ਉੱਤਰ ਦਿੱਤਾ ਕਿ ਤੂੰ ਧੀਰਜ ਰੱਖ, ਉਹ ਤੇਰਾ ਰਾਜ ਨਹੀਂ ਸੰਭਾਲੇਗਾ। ਭਗਵਾਨ ਜੀ ਪ੍ਰੇਮਾ ਭਗਤੀ ਵੱਸ ਹੋ ਕੇ ਪ੍ਰਗਟ ਹੋਏ ਅਤੇ ਪ੍ਰਤੱਖ ਦਰਸ਼ਨ ਦਿੱਤੇ। ਧਰੁਵ ਨਿਹਾਲ ਹੋਇਆ ਚਰਣੀ ਨਮਸਕਾਰ ਕੀਤੀ। ਭਗਵਾਨ ਜੀ ਨੇ ਧਰੁਵ ਨੂੰ ਉਠਾ ਕੇ ਗਲੇ ਨਾਲ ਲਾਇਆ, ਪਿਆਰ ਵੱਸ ਹੋ ਕੇ ਅੰਗ ਅੰਗ ਚੁੰਮਿਆ ਅਤੇ ਪਿੱਠ ਤੇ ਹੱਥ ਫੇਰ ਕੇ ਅਤਿਅੰਤ ਪ੍ਰਸੰਨਤਾ ਪ੍ਰਗਟ ਕੀਤੀ। ਧਰੁਵ ਨੇ ਆਪਣੀ ਬਾਲਕਾਂ ਵਾਲੀ ਬੁੱਧ ਅਨੁਸਾਰ ਭਗਵਾਨ ਦੀ ਉਪਮਾ ਕੀਤੀ ਤੇ ਬਿਨੈ ਕੀਤੀ ਕਿ ਹੇ ਭਗਵਾਨ, ਮੈਂ ਅਣਜਾਣਾ ਬਾਲਕਾਂ, ਮੈਨੂੰ ਉਹ ਸੁਬੁੱਧ ਬਖਸ਼ੋ ਜਿਸ ਕਾਰਨ ਮੈਂ ਆਪ ਦੇ ਗੁਣ ਗਾ ਕੇ ਆਨੰਦ ਪ੍ਰਾਪਤ ਕਰ ਸਕਾਂ। ਸੋ ਭਗਵਾਨ ਜੀ ਦੀ ਬਖਸ਼ਿਸ਼ ਨਾਲ ਧਰੁਵ ਨੇ ਪ੍ਰਭੂ ਜਸ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਭਗਵਾਨ ਜੀ ਨੇ ਤਰੁੱਠ ਕੇ ਧਰੁਵ ਨੂੰ ਅਟਲ ਪਦਵੀ ਦੀ ਦਾਤ ਬਖਸ਼ੀ ਅਤੇ ਪਹਿਲਾਂ 36,000 ਸਾਲ ਰਾਜ ਕਰਨ ਦਾ ਵੀ ਹੁਕਮ ਕੀਤਾ। ਉਧਰ ਰਾਜਾ ਮੰਤਰੀਆਂ ਸਮੇਤ ਧਰੁਵ ਜੀ ਨੂੰ ਜੰਗਲ ਵਿੱਚੋਂ ਜਾ ਕੇ ਲੈ ਆਇਆ, ਕਿਉਂਕਿ ਨਾਰਦ ਜੀ ਨੇ ਰਾਜੇ ਨੂੰ ਭਗਵਾਨ ਵੱਲੋਂ ਅਟਲ ਪਦਵੀ ਤੇ ਰਾਜ ਕਰਨ ਦੇ ਵਰ ਦੀ ਪ੍ਰਾਪਤੀ ਬਾਬਤ ਜਾ ਕੇ ਦੱਸ ਦਿੱਤਾ ਸੀ। ਧਰੁਵ ਦੀ ਮਤਰੇਈ ਮਾਂ ਸੁਰੁਚੀ ਨੇ ਵੀ ਹੱਥ ਜੋੜ ਕੇ ਆਪਣੀ ਭੁੱਲ ਦੀ ਮਾਫ਼ੀ ਮੰਗੀ ਤੇ ਧਰੁਵ ਦੀ ਮਾਤਾ ਸੁਨੀਤਾ ਪਾਸੋਂ ਵੀ ਖਿਮਾ ਮੰਗੀ। ਧਰੁਵ ਦੀ ਮਾਤਾ ਨੇ ਵੀ ਧਰੁਵ ਨੂੰ ਗਲੇ ਨਾਲ ਲਾ ਕੇ ਅਤਿਅੰਤ ਪਿਆਰ ਕੀਤਾ ਤੇ ਮੱਥਾ ਚੁੰਮਿਆ। ਧਰੁਵ ਨੇ ਜਸ ਜਾਨਵਰ ਨੂੰ ਜਿਸ ਨੇ ਉੱਤਮ ਨੂੰ ਮਾਰ ਦਿੱਤਾ ਸੀ ਉਸ ਦਾ ਨਾਸ ਕੀਤਾ ਅਤੇ ਸਾਰੇ ਰਾਜ ਵਿੱਚ ਧਰਮ ਸਥਾਪਨ ਕੀਤਾ। ਪ੍ਰਭੂ ਜੀ ਦੀ ਭਗਤੀ ਕਰਾਉਣੀ ਆਰੰਭ ਕਰਵਾਈ। ਪੁਰਾਤਨ ਵਿਚਾਰਾਂ ਅਨੁਸਾਰ ਧਰੁਵ ਭਗਤ ਨੂੰ ਧਰੁਵ ਤਾਰੇ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਅੰਤ ਰਾਜ ਸੰਪੂਰਨ ਕਰਨ ਪਿੱਛੋਂ ਅਟਲ ਪਦਵੀ ਪ੍ਰਾਪਤ ਕੀਤੀ ਜੋ ਹੁਣ ਤੱਕ ਕਾਇਮ ਹੈ। ਸੋ ਹੇ ਮੇਰੇ ਮਨ, ਤੂੰ ਧਰੁਵ ਦੀ ਪਵਿੱਤਰ ਸਾਖੀ ਸੁਣੀ ਹੈ, ਵੇਖ ਭਾਈ ਗੁਰਦਾਸ ਜੀ ਦੇ ਪ੍ਰਮਾਣ ਅਨੁਸਾਰ ਹਾਰ ਚੱਲੇ ਗੁਰਮੁਖ ਜਗ ਜੀਤ। ਕਿਵੇਂ ਗੁਰਮੁਖ ਬਣ ਕੇ ਧਰੁਵ ਨੇ ਤਪੱਸਿਆ ਕੀਤੀ ਅਤੇ ਮਨ ਜੀਤੇ ਜਗ ਜੀਤ ਵਾਲੀ ਅਟਲ ਸਚਾਈ ਪ੍ਰਗਟ ਕੀਤੀ। ਤੂੰ ਵੀ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰ ਤਾਂ ਜੋ ਉੱਚ ਪਦਵੀ ਤੈਨੂੰ ਵੀ ਪ੍ਰਾਪਤ ਹੋ ਸਕੇ।